ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਦੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਧ ਪਛਾਣਾ ਹਾਂ ਤੁਮਰੀ ਕਰੋ ਨਿਤ ਆਸਾ ਹਾਂ ਤੁਮਰੀ ਕਰੋ ਨਿਤ ਆਸਾ ਕਦੋਂ ਗੜ ਲਾਵੋਂਗੇ ਪ੍ਰਭ ਜੀ ਪ੍ਰਭ ਜੀ ਕਦੋਂ ਗੜ ਲਾਵੋਂਗੇ ਹਾਂ ਤੁਮਰੇ ਕਰੋ ਨੇ सारे मन चित बिरतियां एकाग्र करके गज गज के बोलो सतनाम श्री वाहे। गुरु महाराज दी अपार बख्शिश है, रहमत हुई है उसकी सत पुरशां दे राही, जो एक महान पवित्र स्थान ते जिथे किते समय च महापुरशां ने तप करया है ते दृष्टि है उन्हां दी, महीने बाद सानू हर जस करन दा सतसंग दे विच हाजरियां भरन दा नियत सभा ते नियत स्थान प्राप्त हो जांदा है। जग्यासू ने भागां वालियां रूहां ने जिहड़ियां ओह चल चल के दूरों दूरों लाभ उठाउंदियां ने, सौ सौ किलोमीटर तों वी वध आप चल के इत्थे संगतां च विराजमान होए हो। गुरबाणी ओही है जिहड़ी रोज असीं घरां च पढ़दे हां, कंठ है सानू, असीं जाणदे हां गुटकियां दे विच पोथियां दे विच गुरु महाराज च विराजमान है, ओही ओ बाणी सतसंग च पढ़ी जांदी है, कोई दूसरी नहीं है। पर संगत दे विच जो विशेष फल है, विशेष आनंद है, बाणी दा असर है, ऐ समझ लो जिवें एक बोरिंग चला दो, मोटर चला दो, कोई 2 इंच दी 4 इंच दी, एक किसान दी खेती करदी है मसीहो, पानी मिलदा है उसनों, पर जिहड़ा मीह पैंदा एक एक बूंद पैंदी है, पर वो सारा ही हरा भरा करदी चली जांदी है, दरख्तां दी मैल लाउंदी चली जांदी है, बनस्पतक मौलदी जांदी है, इको जिहा पानी सिंजदा जांदा है, ਤੇ ਜੋ ਗੰਦੇ ਨਾਲੇ ਨੇ ਉਹਨਾਂ ਦਾ ਪਾਣੀ ਰੁੜ ਰੁੜ ਕੇ ਵੱਡਿਆਂ ਨਾਲਿਆਂ ਚ ਸੀਵਰੇਜ ਦੇ ਵਿੱਚ ਦੀ ਹੁੰਦਾ ਹੋਇਆ ਵੱਡਿਆਂ ਵੱਡਿਆਂ ਖਰਲਿਆਂ ਚ ਦਰਿਆਵਾਂ ਚ ਪਹੁੰਚ ਜਾਂਦਾ ਹੈ, ਸਮੁੰਦਰ ਚ ਪਹੁੰਚ ਜਾਂਦਾ ਹੈ। ਐਸੀ ਤਰ੍ਹਾਂ ਬਾਣੀ ਜਦੋਂ ਸਾਰੇ ਸਮੂਹਕ ਤੌਰ ਤੇ ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹਰ ਨਾਮੇ ਕੇ ਹੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਈ। ਜਦੋਂ ਗੁਰਮੁਖਾਂ ਦੀ ਸੰਗਤ, ਗੁਰੂ ਦੇ ਪਿਆਰ ਵਾਲਿਆਂ ਦੀ ਸੰਗਤ ਦੇ ਵਿੱਚ ਜੁੜ ਕੇ ਬਾਣੀ ਪੜ੍ਹੀ ਜਾਂਦੀ ਹੈ, ਨਾਮ ਜਪਿਆ ਜਾਂਦਾ ਹੈ, ਉਸਦਾ ਵਿਸ਼ੇਸ਼ ਫਲ ਹੋਇਆ ਕਰਦਾ, ਵਿਸ਼ੇਸ਼ ਆਨੰਦ ਹੁੰਦਾ। ਤੀਰਥਾਂ ਦੇ ਅਭਿਮਾਨੀ ਦੇਵਤੇ ਜਿਹੜੇ ਨੇ ਉੱਥੇ ਨਿਵਾਸ ਰੱਖਦੇ ਨੇ, ਗੁਪਤ ਸ਼ਕਤੀਆਂ ਦਾ ਉੱਥੇ ਪਹਿਰਾ ਹੋਇਆ ਕਰਦਾ। ਹਰ ਕੀ ਕਥਾ ਹੋਤ ਹੈ ਜਹਾਂ, ਗੰਗਾ ਪੀ ਚਲਿਆ ਵਤੀ ਤਹਾਂ। ਸੋ ਇੱਕ ਤਾਂ ਬਾਣੀ ਹੈ ਜਿਸਦਾ ਵਰਣਨ ਕੀਤਾ ਜਾਂਦਾ ਹੈ, ਸੁਣੀ ਜਾਂਦੀ ਹੈ, ਗਾਈ ਜਾਂਦੀ ਹੈ, ਵਿਚਾਰਾਂ ਕੀਤੀਆਂ ਜਾਂਦੀਆਂ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਸੋ ਇੱਕ ਬਾਣੀ ਤਾਂ ਹੈ ਜਿਹੜੀ ਅਸੀਂ ਸੁਣ ਸਕਦੇ ਹਾਂ, ਇੱਕ ਬਾਣੀ ਉਹ ਹੈ ਜਿਹੜੀ ਸੁਣੀ ਨਹੀਂ ਜਾਂਦੀ, ਉਹਦੀ ਧੁਨ ਹੈ ਸਿਰਫ, ਉਹ ਧਿਆਨ ਚ ਆਉਂਦੀ ਹੈ, ਸਿਮਰਨ ਚ ਆਉਂਦੀ ਹੈ, ਉਹ ਸਾਰਿਆਂ ਦੇ ਅੰਦਰ ਹੈ ਜਿੰਨੇ ਵੀ ਆਪਾਂ ਬੈਠੇ ਆ। ਤੇ ਫਰਮਾਨ ਹੈ ਵੀ ਜਿਹੜਾ ਇਸ ਬਾਣੀ ਨਾਲ ਜੁੜਿਆ ਹੋਇਆ ਹੈ ਉਹਦਾ ਜੀਵਨ ਹਰਾ ਭਰਾ ਹੋਇਆ ਕਰਦਾ, ਸੋਝੀ ਵਾਲਾ ਜੀਵਨ ਹੁੰਦਾ। ਤੇ ਜਿਹਦੇ ਅੰਦਰੋਂ ਇਹ ਬਾਣੀ ਵਿਸਰੀ ਹੋਈ ਹੈ ਉਹਦਾ ਜੀਵਨ ਤਪਿਆ ਹੁੰਦਾ, ਤਪ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਜਿਹਨੂੰ ਬਾਣੀ ਵਿਸਰੀ ਹੋਈ ਹੈ, ਮਹਾਰਾਜ ਕਹਿੰਦੇ ਜਿਵੇਂ ਰੋਗੀ ਪਿਲਾਉਂਦੇ ਨੇ, ਇਹ ਹਾਲਤ ਉਸਦੀ ਹੁੰਦੀ ਹੈ, ਚਾਹੇ ਏਅਰ ਕੰਡੀਸ਼ਨ ਕੋਠੀਆਂ ਨੇ, ਦੁਨੀਆਂ ਦੇ ਧਨ ਦੌਲਤ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ, ਨਹੀਂ ਅੰਦਰ ਸ਼ਾਂਤੀ ਨਹੀਂ ਆ ਸਕਦੀ। ਉਹ ਸ਼ਾਂਤੀ ਆਉਂਦੀ ਹੋਈ ਤਾਂ ਹੈ ਜੇ ਬਾਣੀ ਨਾਲ ਜੁੜਿਆ ਹੋਵੇ। ਜਿਹੜੀ ਅੰਦਰਲੀ ਧੁਨਾਤਮਕ ਬਾਣੀ ਹੈ, ਸ਼ਬਦ ਦੀ ਬਾਣੀ ਹੈ, ਉਹ ਅੱਖਰਾਂ 'ਚ ਨਹੀਂ ਆਉਂਦੀ ਹੈ, ਉਹਦਾ ਅਨੁਭਵ ਹੋਇਆ ਕਰਦਾ, ਸੋਝੀ ਹੋਇਆ ਕਰਦੀ ਹੈ ਇੱਕ। ਸੋ ਇਸ ਤਰ੍ਹਾਂ ਇਹ ਬਾਹਰ ਜੋ ਬਾਣੀ ਪੜ੍ਹਦੇ ਹੈ ਉਸ ਬਾਣੀ ਨਾਲ ਜੋੜਦੀ ਹੈ, ਤੇ ਜਿੱਥੇ ਜੁੜੇ ਹੋਏ ਮਹਾਂਪੁਰਸ਼ਾਂ ਦੀ ਸੰਗਤ ਹੋ ਜਾਏ, ਕਿਸੇ ਗੁਰਮੁਖਾਂ ਦੀ ਸੰਗਤ ਹੋ ਜਾਏ, ਉਹ ਜੁੜ ਜਾਇਆ ਕਰਦਾ, ਅੰਦਰ ਉਹਦੇ ਰਾਸ ਆ ਜਾਇਆ ਕਰਦਾ। ਕਿਉਂਕਿ ਉਹਨਾਂ ਦੇ ਅੰਦਰ ਆਈ ਹੋਈ ਹੈ, ਉਹਨਾਂ ਦੇ ਉਸ ਧਿਆਨ ਚ ਲਿਆਉਂਦੇ ਨੇ, ਉਸ ਤਤ ਸ਼ਬਦ ਚ ਲਿਆਉਂਦੇ ਨੇ ਜਿਹੜਾ ਹਰ ਵੇਲੇ ਹੀ ਹੁੰਦਾ ਹੈ। ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਐ ਪੜ੍ਹ ਲਈ ਜਾਈਏ, ਜੇ ਧਿਆਨ ਚ ਨਹੀਂ ਆਉਂਦੀ, ਸਾਡੇ ਨੇਚੇ ਚ ਨਹੀਂ ਆਉਂਦੀ ਹੈ ਬਾਤ, ਫੇਰ ਨਹੀਂ ਉਹ ਬਾਤ ਬਣੇਗੀ ਜਿਹੜੀ ਗੁਰੂ ਮਹਾਰਾਜ ਫਰਮਾਨ ਕਰਦੇ। ਅੰਮ੍ਰਿਤ ਨਹੀਂ ਆਉਂਦਾ ਹੈ, ਬਾਹਰਲੀਆਂ ਬਾਤਾਂ ਹੋਇਆ ਕਰਦੀਆਂ। ਧਿਆਨ 'ਚ ਆ ਜਾਣਾ ਹੋਇਆ ਕਰਦਾ ਵੀ ਗੁਰੂ ਦੀ ਹਾਜ਼ਰੀ 'ਚ, ਗੁਰੂ ਦੇ ਸ਼ਬਦ ਦੇ ਵਿੱਚ ਸਮਾ ਜਾਣਾ, ਸੁਰਤ ਸਮਾ ਜਾਣੀ, ਨੇਚਾ ਆ ਜਾਣਾ। ਉਹ ਵਿਰਲੇ ਵਿਰਲੇ ਗੁਰਮੁਖ ਨੂੰ ਮਿਲਦੀ ਆ, ਪਰ ਜੇ ਹੌਲੀ ਹੌਲੀ ਲੱਗਾ ਰਹੇ, ਸੰਗਤ ਵਿੱਚ ਜੁੜਿਆ ਰਹੇ, ਤੇ ਐਸੀ ਅਵਸਥਾ ਪ੍ਰਾਪਤ ਹੋ ਜਾਇਆ ਕਰਦੀ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦਾ ਜੋ ਸੀ ਸੰਕਲਨ ਕਰਿਆ, ਭਗਤਾਂ ਦੀ, ਮਹਾਂਪੁਰਸ਼ਾਂ ਦੀ, ਗੁਰੂਆਂ ਦੀ ਬਾਣੀ ਜੋ ਸੀ ਸਾਰੀ ਇੱਕ ਥਾਂ ਤੇ ਜਿਲਦਬੰਦੀ ਕਰੀ ਆਪ ਜੀ ਨੇ। ਤੁਰ ਦਰਗਾਹ ਤੋਂ ਆਈ ਹੋਈ ਬਾਣੀ ਜੋ ਸੀ ਉਹ ਆਪ ਜੀ ਨੇ ਅੱਖਰਾਂ ਵਿੱਚ ਲਿਆਂਦੀ। ਉਹ ਸਾਡੇ ਕਲਿਆਣ ਹਿੱਤ ਸੀ ਜੀਵ ਦੇ, ਕਿਉਂਕਿ ਹਰ ਚੀਜ਼ ਦਾ ਕੋਈ ਕੰਸਟੀਟਿਊਸ਼ਨ ਹੈ, ਕੋਈ ਲਾਅ ਹੈ ਉਸਦਾ, ਕੁਦਰਤ ਦੇ ਨੇ, ਟ੍ਰੈਫਿਕ ਦੇ ਨੇ, ਹੋਸਪਿਟਲਾਂ ਦੇ ਨੇ, ਗੌਰਮੈਂਟ ਦੇ ਨੇ, ਆਪਣੇ ਆਪਣੀਆਂ ਸਰਕਾਰਾਂ ਦੇ, ਦੇਸ਼ਾਂ ਦੇ। ਇਸ ਤਰ੍ਹਾਂ ਹੀ ਸਾਡਾ ਜੋ ਜੀਵਨ ਹੈ, ਮਨੁੱਖਾ ਸਰੀਰ, ਇਹਦਾ ਵੀ ਕੋਈ ਹੈ ਵਿਧਾਨ ਬਣਿਆ ਹੋਇਆ, ਕਿਉਂਕਿ ਇਹ ਜੀਵ ਇੱਕ ਚੀਜ਼ ਲੱਭਦਾ ਫਿਰਦਾ ਵੀ ਮੈਨੂੰ ਸੁੱਖ ਮਿਲ ਜਾਏ, ਸੁੱਖ ਮਿਲ ਜਾਏ, ਮੇਰੀਆਂ ਵਾਸ਼ਨਾਵਾਂ ਇੱਛਾਵਾਂ ਪੂਰੀਆਂ ਹੋ ਜਾਣ। ਮਹਾਰਾਜ ਕਹਿੰਦੇ ਇਹਨੂੰ ਜੀਵਨ ਦੀ ਜਾਂਚ ਦੱਸੀ ਜਾਵੇ, ਸਮਝਾਇਆ ਜਾਵੇ ਵੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹੋ, ਤੇ ਪਰਮ ਆਨੰਦ ਦੀ ਜੋ ਅਵਸਥਾ ਹੈ ਜਿੱਥੇ ਸਦਾ ਹੀ ਸੁੱਖ ਹੈ ਉੱਥੇ ਪਹੁੰਚ ਸਕਦੇ ਹੋ। ਉਹ ਬਾਣੀ 'ਚ ਆਪ ਜੀ ਨੇ ਅੰਕਿਤ ਕਰ ਦਿੱਤਾ। ਸੋ ਬਾਣੀ ਪੜ੍ਹਨ ਵਾਸਤੇ ਮਹੀਨੇ ਬਾਅਦ ਆਪਾਂ ਇੱਥੇ ਹਾਜ਼ਰ ਹੋਏ ਹਾਂ। ਦੋ ਗੱਲਾਂ ਦੀ ਗੱਲ ਬਾਤ ਧਿਆਨ 'ਚ ਰੱਖਣ ਵਾਲੀ ਹੈ, ਉਹ ਹੈ ਵੀ ਇੱਕ ਤਾਂ ਪ੍ਰਤੀਤ ਆਵੇ ਗੁਰੂ ਦੇ ਉੱਤੇ, ਦੂਸਰਾ ਪਿਆਰ ਆਵੇ। ਨੇਚੇ ਤੇ ਪਿਆਰ ਦੀ ਗੱਲ ਕਰੀ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗਾ ਭਾਉ। ਜੇ ਨੇਚਾ ਨਹੀਂ ਆਇਆ ਗੁਰੂ ਦੇ ਬਚਨਾਂ ਤੇ ਪਿਆਰ ਨਹੀਂ ਲੱਗਿਆ ਗੁਰੂ ਦੇ ਬਚਨਾਂ ਨਾਲ, ਮਹਾਰਾਜ ਕਹਿੰਦੇ ਉਸਦਾ ਗਾਵਿਆ ਸੁਣਿਆ ਇੱਕ ਥਕੇਵੇਂ ਦਾ ਬਣ ਜਾਏਗਾ, ਸੁੱਖ ਨਹੀਂ ਉਹਨੂੰ, ਪਰਮ ਆਨੰਦ ਪ੍ਰਾਪਤ ਨਹੀਂ ਹੋ ਸਕਦਾ ਜਿਹੜਾ ਬਾਣੀ ਚੋਂ ਪ੍ਰਾਪਤ ਹੋਣਾ ਹੈ। ਸ਼ਬਦ ਨਾ ਲਾਗਾ ਭਾਓ, ਉਸਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ। ਮਹਾਰਾਜ ਕਹਿੰਦੇ ਇੱਕ ਜਨਮ ਦੀ ਤਾਂ ਗੱਲ ਛੱਡੋ, ਜੇ 100 ਜਨਮ ਵੀ ਧਾਰਨ ਕਰ ਲਵੇ ਤਾਂ ਵੀ ਉਹਨੂੰ ਸ਼ਾਂਤੀ ਨਸੀਬ ਨਹੀਂ ਹੋ ਸਕਦੀ। ਸੋ ਦੋ ਗੱਲਾਂ ਬਹੁਤ ਜ਼ਰੂਰੀ ਨੇ, ਤੇ ਜਿਹਦੇ ਨੇਚੇ 'ਚ ਪਿਆਰ ਸਿਦਕ ਆ ਗਿਆ, ਭਰੋਸਾ ਆ ਗਿਆ, ਬਾਣੀ ਦੇ ਸ਼ਬਦਾਂ ਤੇ ਪ੍ਰਤੀਤ ਆ ਗਈ, ਮਹਾਰਾਜ ਕਹਿੰਦੇ ਉਹਨੂੰ 19 ਉੱਚੀ ਪਦਵੀ ਮਿਲ ਜਾਂਦੀ ਹੈ। ਜਿੰਨਾ ਕਿਸੇ ਦੇ ਅੰਦਰ ਨੇਚਾ 19 ਉੱਚੀ ਵਸਤਾ ਉਹਨੂੰ ਪ੍ਰਾਪਤ ਹੋਇਆ ਕਰਦੀ ਹੈ। ਹੀਏ ਪ੍ਰਤੀਤ ਆਈ ਜਿਸ ਜਨ ਕੇ ਤਿੰਨਕੋ ਪਦਵੀ ਊਚ ਪਈ। ਨੇਚੇ ਨੂੰ ਬੜੇ ਸਰਲ ਸ਼ਬਦਾਂ 'ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜੋ ਗੁਰੂ ਦਾ ਬਚਨ ਹੈ ਉਹਨੂੰ ਸੱਤ ਕਰਕੇ ਮੰਨ ਲੈਣਾ, ਮਨ 'ਚ ਕਿੰਤੂ ਪਰੰਤੂ ਨਾ ਹੋਣਾ। ਉਹ ਗੱਲ ਸਮਝ ਆ ਜਾਂਦੀ ਹੈ ਸਾਖੀ ਦੇ ਨਾਲ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਦੇ ਇਲਾਕੇ 'ਚ ਗਏ ਹੋਏ ਨੇ, ਤੇ ਉੱਥੇ ਆਪ ਸੈਰ ਕਰ ਰਹੇ ਨੇ, ਪਹਾੜੀ ਇਲਾਕਾ ਹੈ, ਤੇ ਇੱਕ ਗੁਰਸਿੱਖ ਨੂੰ ਕਹਿਣ ਲੱਗੇ, ਪ੍ਰੇਮੀਆ ਇੱਥੇ ਖੜ ਜਾ, ਕਈ ਮੋੜ ਘੇੜ ਨੇ, ਵੀ ਕਿਤੇ ਰਸਤਾ ਨਾ ਭੁੱਲ ਜਾਈਏ, ਨਿਸ਼ਾਨੀ ਰੱਖੋ, ਅਸੀਂ ਮੁੜ ਕੇ ਆਉਂਦੇ ਹਾਂ, ਫਿਰ ਪਰਤਣਾ ਪਿੱਛੇ ਘਰ ਨੂੰ। ਸੱਤ ਬਚਨ ਉੱਥੇ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਿਆ, ਖੜਾ ਰਿਹਾ। ਸ਼ਾਮ ਪੈ ਗਈ, ਹਨੇਰਾ ਹੋ ਗਿਆ, ਰਾਤ ਪੈ ਗਈ, ਰਾਤ ਸਾਰੀ ਲੰਘ ਗਈ, ਅਗਲਾ ਦਿਨ ਹੋ ਗਿਆ। ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸ਼ਬਦ 'ਚ ਜੁੜਿਆ ਬੈਠਾ। ਅਗਲਾ ਦਿਨ ਲੰਘ ਗਿਆ, ਅਗਲੀ ਰਾਤ ਦੂਸਰੀ ਆ ਗਈ, ਤੀਸਰਾ ਦਿਨ ਆ ਗਿਆ। ਮਹਾਰਾਜ ਕਹਿੰਦੇ ਪਿਆਰਿਓ, ਫਲਾਣਾ ਗੁਰਸਿੱਖ ਨਜ਼ਰ ਨਹੀਂ ਆ ਰਿਹਾ, ਕੱਲ ਦਾ ਹੀ ਕਿਤੇ ਦੇਖਿਆ ਨਹੀਂ। ਕਹਿੰਦੇ ਸੱਚੇ ਪਾਤਸ਼ਾਹ ਪਰਸੋਂ ਜਦੋਂ ਆਪ ਸੈਰ ਕਰਨ ਗਏ ਹੋਏ ਸੀ ਤਾਂ ਉਹਨੂੰ ਫਲਾਣੇ ਥਾਂ ਤੇ ਖਲਾਇਆ ਸੀ। ਕਹਿੰਦੇ ਫੇਰ ਕਹਿੰਦੇ ਮਹਾਰਾਜ ਉਸ ਤੋਂ ਬਾਅਦ ਤਾਂ ਪਤਾ ਨਹੀਂ ਹੁਣ ਕੋਈ ਜਾਨਵਰ ਖਾ ਗਿਆ ਜਾਂ ਕੀ ਗੱਲ ਹੋਈ ਹੈ, ਮੁੜ ਕੇ ਤਾਂ ਆਇਆ ਨਹੀਂ ਹੈ। ਪਰ ਮਹਾਰਾਜ ਸਭ ਜਾਣਦੇ ਸੀ, ਇਹ ਕੌਤਕ ਸੀ। ਇਹ ਸਿੱਖਾਂ ਨੂੰ ਸਬਕ ਦੇਣ ਦਾ ਇੱਕ ਤਰੀਕਾ ਸੀ ਵੀ ਇਹੋ ਜਿਹੀ ਸਿੱਖੀ ਦੇ ਅੰਦਰ ਪ੍ਰਤੀਤ ਹੋਣੀ ਚਾਹੀਦੀ ਹੈ। ਮਹਾਰਾਜ ਉਸ ਵੇਲੇ ਘੋੜਾ ਕਹਿੰਦੇ ਲਿਆਓ, ਚੜ ਕੇ ਸਰਪਟ ਦੜਾਇਆ ਘੋੜਾ, ਉੱਥੇ ਹੀ ਆ ਗਏ। ਪਨੇਤਰ ਬੰਦ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਸਤੀ ਚ ਝੂਮ ਰਿਹਾ। ਮਹਾਰਾਜ ਕਹਿੰਦੇ ਉਹ ਭਾਈ ਸਿੱਖਾ ਇੱਥੇ ਖੜਾ ਹੈ। ਨਮਸਕਾਰ ਕੀਤੀ, ਪਾਤਸ਼ਾਹ ਤੁਸੀਂ ਆ ਗਏ ਵਾਪਸ, ਕੀ ਹੁਕਮ ਹੈ? ਕਹਿੰਦੇ ਭੋਲਿਆ 3 ਦਿਨ ਹੋ ਗਏ ਤੈਨੂੰ ਖੜੇ ਨੂੰ ਇੱਥੇ ਖੜਾ। ਮਹਾਰਾਜ ਤੁਸੀਂ ਹੁਕਮ ਕਰ ਗਏ ਸੀ ਵੀ ਅਸੀਂ ਵਾਪਸ ਆਉਂਦੇ ਹਾਂ ਫਿਰ ਜਾਵਾਂਗੇ, ਆਪ ਹੁਣ ਆ ਗਏ ਹੋ ਅੱਗੇ ਹਜ਼ੂਰ ਦਾ ਜੋ ਹੁਕਮ ਹੋਏ। ਕਹਿੰਦੇ ਰਾਤ ਪੈ ਗਈ ਸੀ, ਅਸੀਂ ਤਾਂ ਦੂਸਰੇ ਰਸਤੇ ਲੰਘ ਗਏ, ਤੂੰ ਆ ਜਾਣਾ ਸੀ ਵੀ ਹੁਣ ਨਹੀਂ ਆਏ, 1 ਦਿਨ 2 ਦਿਨ। ਐ ਪਾਤਸ਼ਾਹ ਤੁਹਾਡਾ ਵਚਨ ਕਿਤੇ ਐਸਾ ਨਹੀਂ ਹੈ ਵੀ ਉਹ ਚਲੇ ਜਾਵੇ, ਤੁਹਾਡੇ ਸਭ ਧਿਆਨ ਚ ਸੀ। ਇਹਦੇ ਚ ਮੈਨੂੰ ਸੋਚਣ ਦੀ ਲੋੜ ਨਹੀਂ ਆ ਵੀ ਰਾਤ ਪੈ ਗਈ ਆ ਜੀ, ਹੁਣ ਅਗਲਾ ਦਿਨ ਚੜ ਗਿਆ, ਹੁਣ 3ਰਾ ਦਿਨ ਹੋ ਗਿਆ, ਗੁਰੂ ਮਹਾਰਾਜ ਭੁੱਲ ਗਏ ਹੋਣੇ ਆ, ਮੈਨੂੰ ਚੰਗਾ ਇੱਥੇ ਖੜਾ ਕਰਕੇ, ਚਾਹੇ ਸ਼ੇਰ ਖਾ ਜਾਵੇ ਰਾਤ ਨੂੰ, 100 ਉਲਾਮਾ ਦੇਣਾ ਸੀ ਅਸੀਂ ਤਾਂ। ਪਾਤਸ਼ਾਹ ਮੈਨੂੰ ਇਹ ਸੋਚਣ ਦੀ ਲੋੜ ਨਹੀਂ ਹੈ, ਮੈਨੂੰ ਤਾਂ ਇੰਨਾ ਹੀ ਪਤਾ ਸੀ ਆਪ ਜੀ ਨੇ ਹੁਕਮ ਕਰ ਦਿੱਤਾ ਤੇ ਮੈਂ ਇੱਥੇ ਖੜਨ ਦਾ ਹੁਕਮ ਕਮਾਉਣਾ ਸੀ, ਇਸ ਤੋਂ ਕਹਾ ਮੇਰੇ ਕੋਲ ਕੋਈ ਬਾਤ ਨਹੀਂ ਸੀ।
ਸੇਵਾ ਬਣ ਆਈ ਹੈ ਸੇਵਾ ਬਣ ਆਈ ਹੈ ਆਪਣੇ ਸੇਵਕ
Thank you.